एक ओंकार सतगुर प्रसाद, सिख मत सब बुद्ध तुम्हारी, मंदर शावा तेरे, तुद बिन अवर ना जाना मेरे साहिबा, गुण गावा नित तेरे, जी जंत सब शरण तुम्हारी, सर्ब चिंत तुद पासे, जो तुद भावै सोई चंगा, एक नानक की अरदासे। हो आया दूरों चल कै, मैं तक्की तौ शरण आए जियो, मैं आसा रखी चित मैं, मेरा सबो दुख गवाए जियो, ना हौं जती सती नहीं पढ़िया, मूर्ख मुगदा जन्म भाया, प्रणवत नानक तिनकी शरणा, जिन तू नाहीं विसरिया, जप तप संजम धर्म ना कमाया, सेवा साध ना जानिया हर राया, कहो नानक हम नीच करमा, शरण परे की रखो शर्मा, बेशुमार अथाह अगणित अतोले, ज्यों बुलावो त्यों नानक दास बोले। वाहिगुरु साहिब जी ता प्रसाद चौपाई, प्रणवो आद एक अंकारा, जल थल महियल कियो पसारा, आद पुरख अवगत अविनाशी, लोक चतुर्दस जोत प्रकाशी, हस्त कीट के बीच समाना, राव रंक जे एक सर जाना, अद्वै अलख पुरख अभिगामी, सब घट घट के अंतर जामी, अलख रूप अशय अनपेखा, राग रंग जे रूप ना रेखा, वर्ण चिह्न सबहू ते न्यारा, आद पुरख अद्वै अभिकारा, वर्ण चिह्न जे जात ना पाता, शत्र मित्र जित तात ना माता, सब ते दूर सबन ते नेरा, जल थल महियल जाहे बसेरा। वाहिगुरु जी का खालसा, वाहिगुरु जी की फतेह। सन्मान सत्कार योग गुरु रूप गुरु प्यारी साध संगत जीओ, सतगुरां दी अपार कृपा दा सदका श्री अकाल उस्तत पावन बाणी जो दसम पातशाह हजूर धन श्री गुरु गोबिंद सिंह महाराज वालों उच्चारण की हुई है, इस पावन बाणी की विचार आपने आरंभ की है सतगुरां की कृपा दे नाल, जो कि पहला भाग आप संगतां ने श्रवण किया है। आओ उस तों बाद दूसरे भाग दे विच इस तों अगे सतगुरां दी इस अमृतमई बाणी दी विचार नूं समझण दा यतन करिए। दसम पातशाह श्री गुरु गोबिंद सिंह महाराज जी जो कि अकाल पुरख परमेश्वर दा आप सरगुण स्वरूप हन और आप जी फरमान भी करदे हन, आत्म रस जे जान ही सो है खालस देव, मोह मैं प्रभ मैं तास मैं रंचक नाहे पेव। जिवें श्री गुरु ग्रंथ साहिब जी की बाणी विच ਇਹ ਸਿਧਾਂਤ ਮਿਲਦਾ ਹੈ ਕਿ ਗੁਰੂ ਦੇ ਪਿੱਛੇ ਚੱਲਣ ਵਾਲਾ, ਗੁਰੂ ਦੇ ਉਪਦੇਸ਼ ਤੇ ਤੁਰਨ ਵਾਲਾ ਸਿੱਖ ਜਿਹੜਾ ਹੈ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਅਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਹਨ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਇਸੇ ਪ੍ਰਕਾਰ ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਈ, ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ। ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ, ਸਿੱਖ ਗੁਰੂ ਅਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਜਿਸਨੇ ਆਤਮਿਕ ਰਸ ਨੂੰ ਮਾਣਿਆ ਉਹ ਸ਼ੁੱਧ ਖਾਲਸਾ ਬਣ ਗਿਆ। ਸੋ ਆਤਮ ਰਸ ਤੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ। ਤਾਸ ਤੋਂ ਭਾਵ ਹੈ ਉਸ ਪ੍ਰਾਣੀ ਵਿੱਚ, ਉਸ ਜਗਿਆਸੂ ਵਿੱਚ, ਉਸ ਸਿੱਖ ਵਿੱਚ। ਸਤਿਗੁਰੂ ਕਹਿੰਦੇ ਮੇਰੇ ਵਿੱਚ ਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ। ਰੰਚਕ ਨਾਹਿਨ ਭੇਵ, ਅਰੰਚਕ ਮਾਤਰ ਵੀ ਭੇਦ ਨਹੀਂ। ਸੋ ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਅਕਾਲ ਪੁਰਖ ਦਾ ਸਰਗੁਣ ਸਰੂਪ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜ਼ਿਕਰ ਕਰਦੇ ਹਨ, ਇਹ ਬਿਧ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਇਓ। ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੀ ਇਸ ਅੰਮ੍ਰਿਤਮਈ ਬਾਣੀ ਨੂੰ ਉਚਾਰਨ ਕਰਦੇ ਹੋਏ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਹਿਤ ਸ਼੍ਰਵਣ ਕਰਨ ਦਾ ਯਤਨ ਕਰੀਏ ਜੀ। ਤਾਂ ਪ੍ਰਸਾਦ ਚੌਪਈ ਤੇਰੀ ਕਿਰਪਾ ਦੁਆਰਾ, ਇਹ ਬਾਣੀ ਚੌਪਈ ਛੰਦ ਵਿੱਚ ਰਚੀ ਜਾ ਰਹੀ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਾਤਸ਼ਾਹ ਕਹਿੰਦੇ, ਖਸਮ ਕੀ ਬਾਣੀ ਧੁਰ ਕੀ ਬਾਣੀ ਹਰ ਕੀ ਬਾਣੀ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮਹਾਂ ਕਢਾਏ। ਇਸੇ ਪ੍ਰਕਾਰ ਦਸਮ ਪਾਤਸ਼ਾਹ ਜੀ ਵੀ ਉਚਾਰਨ ਕਰ ਰਹੇ ਨੇ ਕਿ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਦੁਆਰਾ ਮੈਂ ਇਹ ਚੌਪਈ ਛੰਦ ਵਿੱਚ ਬਾਣੀ ਉਚਾਰਨ ਕਰ ਰਿਹਾ ਹਾਂ। ਪ੍ਰਣਵੋ ਆਦਿ ਏਕੰਕਾਰਾ ਜਲ ਥਲ ਮਹੀਅਲ ਕੀਓ ਪਸਾਰਾ। ਪ੍ਰਣਵੋ ਦਾ ਅਰਥ ਹੈ ਨਮਸਕਾਰ। ਆਦਿ ਆਰੰਭ ਵਿੱਚ, ਏਕੰਕਾਰਾ ਭਾਵ ਉਸ ਵਾਹਿਗੁਰੂ ਨੂੰ, ਇੱਕ ਅਕਾਲ ਪੁਰਖ ਨੂੰ, ਆਰੰਭ ਦੇ ਵਿੱਚ ਮੈਂ ਨਮਸਕਾਰ ਕਰਦਾ ਹਾਂ। ਜਿਵੇਂ ਕਿ ਸੁਖਮਨੀ ਸਾਹਿਬ ਆਰੰਭ ਕਰਦੇ ਹੋਏ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਮਸਕਾਰ ਕਰਦੇ ਹਨ, ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ, ਹੇ ਵਾਹਿਗੁਰੂ, ਮੇਰਾ ਉਸ ਏਕੰਕਾਰ ਸਰੂਪ ਵਾਹਿਗੁਰੂ ਜੀ ਨੂੰ ਪ੍ਰਣਾਮ ਹੈ ਜੋ ਆਰੰਭ ਤੋਂ ਹਨ। ਜਲ ਥਲ ਮਹੀਲ ਕੀਓ ਪਸਾਰਾ, ਜਿਸਨੇ ਧਰਤੀ ਪਾਤਾਲ ਤੇ ਗਗਨ ਮੰਡਲ ਵਿੱਚ ਪਸਾਰਾ ਕੀਤਾ ਹੋਇਆ ਹੈ। ਆਦਿ ਪੁਰਖ ਅਵਗਤ ਅਵਿਨਾਸੀ, ਉਹ ਹਸਤੀ ਜੋ ਆਰੰਭ ਵਿੱਚ ਸੀ, ਜੋ ਸਰਵ ਵਿਆਪਕ ਹੈ। ਆਦਿ ਪੁਰਖ ਦਾ ਅਰਥ ਹੁੰਦਾ ਹੈ ਪੁਰਚਿਆ ਹੋਇਆ, ਆਪਣੀ ਕੁਦਰਤ ਦੇ ਵਿੱਚ ਹੀ ਉਹ ਪਰਮਾਤਮਾ ਮਿਲਿਆ ਹੋਇਆ ਹੈ। ਜਿਵੇਂ ਆਪਾਂ ਕਰਤਾ ਪੁਰਖ ਸ਼ਬਦ ਮੂਲ ਮੰਤਰ ਸਾਹਿਬ ਵਿੱਚ ਪੜ੍ਹਦੇ ਹਾਂ, ਆਦਿ ਪੁਰਖ ਅਵਗਤ ਅਵਿਨਾਸੀ। ਅਵਗਤ ਦਾ ਅਰਥ ਹੈ ਪਹੁੰਚ ਤੋਂ ਪਰੇ, ਅਵਿਨਾਸੀ ਦਾ ਅਰਥ ਹੈ ਨਾਸ਼ ਰਹਿਤ। ਸਤਿਗੁਰੂ ਕਹਿੰਦੇ ਉਹ ਹਸਤੀ ਜੋ ਆਰੰਭ ਵਿੱਚ ਸੀ, ਜੋ ਸਰਬ ਵਿਆਪਕ ਹੈ, ਜੋ ਪਹੁੰਚ ਤੋਂ ਪਰੇ ਹੈ ਅਤੇ ਨਾਸ ਨਾ ਹੋਣ ਵਾਲੀ ਹੈ। ਲੋਕ ਚਤੁਰਦਸ ਜੋਤ ਪ੍ਰਕਾਸ਼ੀ, ਉਸ ਪਰਮਾਤਮਾ ਦੀ ਜੋਤ 14 ਲੋਕਾਂ ਵਿੱਚ ਪ੍ਰਕਾਸ਼ਮਾਨ ਹੈ, ਭਾਵ ਸਾਰੇ ਬ੍ਰਹਿਮੰਡ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਜਿਹੜੀ ਹੈ ਪਸਰੀ ਹੋਈ ਹੈ। ਉਸ ਪਰਮਾਤਮਾ ਨੇ ਹੀ ਸਾਰੇ ਬ੍ਰਹਿਮੰਡ ਨੂੰ ਪਸਾਰੇ ਦੇ ਰੂਪ ਵਿੱਚ ਪਸਾਰਿਆ ਹੋਇਆ ਹੈ। ਹਸਤ ਕੀਟ ਕੇ ਬੀਚ ਸਮਾਨਾ, ਹਸਤ ਦਾ ਅਰਥ ਹੈ ਹਾਥੀ, ਕੀਟ ਦਾ ਅਰਥ ਹੈ ਕੀੜੀ। ਹਸਤ ਕੀਟ ਕੇ ਬੀਚ ਸਮਾਨਾ, ਅਕਾਲ ਪੁਰਖ ਦੀ ਸੱਤਾ ਹਾਥੀ ਤੋਂ ਲੈ ਕੇ ਕੀੜੀ ਤੱਕ ਸਭ ਵਿੱਚ ਇੱਕ ਸਮਾਨ ਹੈ। ਰਾਵ ਰੰਕ ਜੇ ਇਕਸਰ ਜਾਨਾ, ਰਾਵ ਦਾ ਅਰਥ ਹੈ ਰਾਜਾ, ਰੰਕ ਦਾ ਅਰਥ ਹੈ ਕੰਗਾਲ। ਇਕਸਰ ਭਾਵ ਇੱਕ ਸਮਾਨ, ਰਾਜਾ ਤੇ ਕੰਗਾਲ ਨੂੰ ਇੱਕੋ ਜਿਹਾ ਕਰਕੇ ਜਾਣਦਾ ਹੈ। ਅਦਵੈ ਅਲੱਖ ਪੁਰਖ ਅਭਿਗਾਮੀ, ਉਹ ਦਵੈਤ ਈਰਖਾ ਰਹਿਤ ਨਾ ਜਾਣਿਆ ਜਾਣ ਵਾਲਾ। ਅਦਵੈ ਦਾ ਅਰਥ ਹੈ ਦਵੈਤ ਤੋਂ ਰਹਿਤ, ਅਲੱਖ ਦਾ ਅਰਥ ਹੈ ਜਿਸ ਨੂੰ ਲਖਿਆ ਨਾ ਜਾ ਸਕੇ, ਭਾਵ ਇਹਨਾਂ ਗਿਆਨ ਕਰਮ ਇੰਦਰੀਆਂ ਦੇ ਦੁਆਰਾ ਜੋ ਪਕੜ ਵਿੱਚ ਨਹੀਂ ਆਉਂਦਾ। ਪੁਰਖ ਅਭਿਗਾਮੀ, ਅਭਿਗਾਮੀ ਦਾ ਅਰਥ ਹੈ ਯਥਾਰਥ ਗਿਆਨੀ ਹੈ, ਉਹ ਭਾਵ ਸੱਚ ਦਾ ਗਿਆਨ ਰੱਖਣ ਵਾਲਾ ਹੈ, ਸਰਵ ਵਿਆਪਕ ਹੈ, ਈਰਖਾ ਰਹਿਤ ਹੈ, ਨਾ ਜਾਣਿਆ ਜਾਣ ਵਾਲਾ ਹੈ। ਸਭ ਘਟ ਘਟ ਕੇ ਅੰਤਰ ਜਾਮੇ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਦਿਲਾਂ ਦੇ ਅੰਦਰ ਦੀ ਜਾਣਨ ਹਾਰ ਹੈ। ਅਲੱਖ ਰੂਪ ਅਛੈ ਅਣਭੇਖਾ, ਰਾਗ ਰੰਗ ਜੇ ਰੂਪ ਨਾਰੇਖਾ। ਅਲੱਖ ਲਖਤਾ ਤੋਂ ਰਹਿਤ ਅਕਾਲ ਪੁਰਖ ਜੀ ਦਾ ਰੂਪ ਨਾ ਲਿਖਿਆ ਜਾਣ ਵਾਲਾ ਹੈ। ਅਲੱਖ ਰੂਪ ਅਛੈ ਅਣਭੇਖਾ, ਨਾਸ਼ ਨਾ ਹੋਣ ਵਾਲਾ, ਅਣਭੇਖਾ ਭੇਖ ਤੋਂ ਰਹਿਤ ਹੈ। ਰਾਗ ਰੰਗ ਜੇ ਰੂਪ ਨਾ ਰੇਖਾ, ਉਸਦਾ ਕੋਈ ਰਾਗ ਨਹੀਂ। ਰਾਗ ਦਾ ਅਰਥ ਹੁੰਦਾ ਹੈ ਮੋਹ, ਉਹਨੂੰ ਕਿਸੇ ਕਿਸਮ ਦਾ ਮੋਹ ਨਹੀਂ, ਉਸਦਾ ਕੋਈ ਰੰਗ ਨਹੀਂ, ਰੂਪ ਰੇਖ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸੁਖਮਨੀ ਸਾਹਿਬ ਦੇ ਅੰਦਰ ਸਲੋਕ ਆਉਂਦਾ ਹੈ। ਇੱਥੇ ਵੀ ਸਤਿਗੁਰੂ ਕਹਿੰਦੇ ਹੋ ਪਰਮੇਸ਼ਰ ਰੂਪ ਰੰਗ ਰੇਖ ਤੋਂ ਨਿਆਰਾ ਹੈ। ਵਰਨ ਚਿਹਨ ਸਭੂੰ ਤੇ ਨਿਆਰਾ, ਉਹ ਵਰਨ ਚਿੰਨ ਆਦਿ ਸਾਰਿਆਂ ਤੋਂ ਭਿੰਨ ਹੈ। ਆਦਿ ਪੁਰਖ ਅਦਵੈ ਅਧਕਾਰਾ, ਉਹ ਆਰੰਭ ਤੋਂ ਹੀ ਹੈ, ਸਰਬ ਵਿਆਪਕ ਹੈ। ਅਦਵੈ ਈਰਖਾ, ਅਧਿਕਾਰਾ ਵਿਕਾਰਾਂ ਤੋਂ ਰਹਿਤ ਹੈ। ਵਰਨ ਚਿਹਨ ਜੇ ਜਾਤ ਨਾ ਪਾਤਾ, ਅਕਾਲ ਪੁਰਖ ਦਾ ਕੋਈ ਵਰਨ ਨਹੀਂ, ਚਿਹਨ ਅਤੇ ਜਾਤ ਪਾਤ ਨਹੀਂ ਹੈ। ਛਤਰ ਮਿੱਤਰ ਜਿਤ ਤਾਤ ਨਾ ਮਾਤਾ, ਛਤਰ ਦਾ ਅਰਥ ਹੈ ਦੁਸ਼ਮਣ, ਮਿੱਤਰ ਦਾ ਅਰਥ ਹੈ ਦੋਸਤ, ਤਾਤ ਤਾਤ ਦਾ ਅਰਥ ਹੈ ਪਿਤਾ, ਮਾਤਾ ਭਾਵ ਮਾਤਾ। ਉਸ ਪਰਮਾਤਮਾ ਦਾ ਨਾ ਕੋਈ ਦੁਸ਼ਮਣ ਹੈ ਅਤੇ ਨਾ ਮਿੱਤਰ ਹੈ, ਅਤੇ ਨਾ ਹੀ ਉਸਦੇ ਮਾਤਾ ਪਿਤਾ ਹਨ, ਭਾਵ ਉਹ ਮੇਲ ਸੀ ਮੇਲ ਦੇ, ਇਸਤਰੀ ਪੁਰਸ਼ ਦੇ ਸੰਬੰਧ ਤੋਂ ਪੈਦਾ ਹੋਇਆ ਨਹੀਂ। ਸਭ ਤੇ ਦੂਰ ਸਭਨ ਤੇ ਨੇਰਾ, ਉਹ ਸਭਨਾ ਤੋਂ ਦੂਰ ਅਦ੍ਰਿਸ਼ਟ ਹੈ। ਸਭਨ ਤੇ ਨੇਰਾ, ਤੇ ਸਭਨਾ ਦੇ ਨੇੜੇ ਵੀ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਇਕਣਾ ਵਾਸਤੇ ਉਹ ਪਰਮਾਤਮਾ ਬੜੀ ਦੂਰ ਹੈ, ਜਿਹੜੇ ਉਸ ਪਰਮੇਸ਼ਰ ਦੇ ਸਿਮਰਨ ਦੇ ਬੰਦਗੀ ਦੇ ਭਜਨ ਦੇ ਰਸਤੇ ਤੇ ਨਹੀਂ ਤੁਰੇ, ਉਹਨਾਂ ਵਾਸਤੇ ਬਹੁਤ ਦੂਰ ਵੱਸ ਰਿਹਾ ਹੈ। ਪਰ ਜਿਹੜੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਵਾਸਤੇ ਬਹੁਤ ਨੇੜੇ ਹੈ। ਜਲ ਥਲ ਮਹੀਲ ਜਾਹੇ ਬਸੇਰਾ, ਉਹ ਪਰਮਾਤਮਾ ਜਿਸ ਦਾ ਵਾਸਾ ਧਰਤੀ ਪਾਤਾਲ ਅਤੇ ਆਕਾਸ਼ ਮੰਡਲ ਵਿੱਚ ਹੈ। ਸੋ ਜਦੋਂ ਅਸੀਂ ਇਸ ਅਕਾਲ ਉਸਤ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਮਤੋਲ ਕਰਾਂਗੇ ਤਾਂ ਮਾਲੀ ਗੌੜਾ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦਾ ਸ਼ਬਦ ਦਰਜ ਹੈ 988 ਅੰਗ ਤੇ। ਬਿਲਕੁਲ ਅਰਥ ਉਸੇ ਪ੍ਰਕਾਰ ਹੀ ਹਨ ਜੋ ਅਰਥ ਆਪਾਂ ਨੇ ਅਕਾਲ ਉਸਤਤ ਵਿੱਚੋਂ ਸ਼੍ਰਵਣ ਕੀਤੇ ਹਨ। ਸਭੈ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ ਰਹਾਉ। ਭਗਤ ਨਾਮਦੇਵ ਜੀ ਕਹਿੰਦੇ ਸਾਰੇ ਘਟਾਂ ਵਿੱਚ ਭਾਵ ਸਰੀਰਾਂ ਵਿੱਚ ਹਿਰਦਿਆਂ ਵਿੱਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ, ਉਹ ਪਰਮੇਸ਼ਰ ਹੀ ਬੋਲ ਰਿਹਾ ਹੈ। ਏਕਲ ਮਾਟੀ ਕੁੰਜਰ ਚੀਤੀ ਭਾਜਨ ਹੈ ਬਉ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਮਾਟੀ ਭਾਵ ਇੱਕੋ ਮਿੱਟੀ ਤੋਂ, ਜਿਵੇਂ ਕੁਮਿਆਰ ਕਈ ਕਿਸਮਾਂ ਦੇ ਭਾਂਡੇ ਬਣਾਉਂਦਾ ਹੈ, ਇਵੇਂ ਇੱਕੋ ਹੀ ਮਿੱਟੀ ਤੋਂ ਭਾਵ ਪੰਜਾਂ ਤੱਤਾਂ ਤੋਂ। ਕੁੰਜਰ ਦਾ ਅਰਥ ਹੈ ਹਾਥੀ, ਚੀਟੀ ਦਾ ਅਰਥ ਹੈ ਕੀੜੀ, ਜਿਵੇਂ ਇੱਥੇ ਆਪਾਂ ਸ਼ਬਦ ਪੜ੍ਹਿਆ ਹਸਤ ਕੀਟ ਕੇ ਬੀਚ ਸਮਾਨਾ। ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਇੱਕੋ ਮਿੱਟੀ ਤੋਂ ਕਈ ਭਾਂਡੇ ਬਣਾਏ ਜਾਂਦੇ ਨੇ, ਇਵੇਂ ਕੀੜੀ ਤੋਂ ਲੈ ਕੇ ਹਾਥੀ ਤੱਕ ਭਾਵ ਸਾਰੇ ਜੀਵ ਉਸ ਪਰਮਾਤਮਾ ਨੇ ਇੱਕੋ ਮਿੱਟੀ ਤੋਂ ਪੈਦਾ ਕੀਤੇ ਹਨ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਦਾ ਅਰਥ ਹੈ ਪਰਬਤ, ਰੁੱਖ ਆਦਿਕ ਸਾਰੇ ਇੱਕੇ ਥਾਂ ਟਿਕੇ ਰਹਿੰਦੇ ਹਨ, ਹਾਥੀ ਤੋਂ ਲੈ ਕੇ ਕੀੜੀ ਤੱਕ ਨਿਰਜਿੰਦ ਪਦਾਰਥ ਤੇ ਸਜਿੰਦ ਜੀਵ, ਕੀੜੇ ਪਤੰਗੇ ਕੀਟ ਪਤੰਗਮ, ਘਟ ਘਟ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ ਹੈ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ। ਤੇ ਨਾਮਦੇਵ ਜੀ ਕਹਿੰਦੇ ਹੋਰ ਸਭਨਾ ਦੀ ਆਸ ਛੱਡ ਕੇ ਇੱਕ ਬੇਅੰਤ ਪ੍ਰਭੂ ਦਾ ਧਿਆਨ ਧਰ ਜੋ ਸਭਨਾ ਵਿੱਚ ਮੌਜੂਦ ਹੈ। ਪ੍ਰਣਵੈ ਨਾਮਾ ਭੈ ਨਿਹਕਾਮਾ ਕੋਠਾ ਕੁਰ ਕੋ ਦਾਸਾ ਰੇ। ਤੇ ਨਾਮਦੇਵ ਜੀ ਬੇਨਤੀ ਕਰਦੇ ਨੇ ਜੋ ਮਨੁੱਖ ਪ੍ਰਭੂ ਦਾ ਧਿਆਨ ਧਰ ਕੇ ਨਿਸ਼ਕਾਮ ਹੋ ਜਾਂਦਾ ਹੈ ਉਸ ਵਿੱਚ ਅਤੇ ਪ੍ਰਭੂ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1385 ਦੇ ਉੱਪਰ ਸਵਈਏ ਸ੍ਰੀ ਮੁਖ ਬਾਕੇ ਮਹੱਲਾ ਪੰਜਵਾਂ, ਭੱਟ ਸਵਈਆਂ ਤੋਂ ਪਹਿਲਾਂ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਵਈਏ ਉਚਾਰਨ ਕੀਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦੇ ਵਿੱਚ। ਉਹਨਾਂ ਸਵਈਆਂ ਨੂੰ ਵੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਜੋ ਆਪਾਂ ਅਕਾਲ ਉਸਤਤ ਬਾਣੀ ਪੜ੍ਹ ਰਹੇ ਹਾਂ ਇਹਦੇ ਨਾਲ ਇਸੇ ਪ੍ਰਕਾਰ ਸੇਮ ਟੂ ਸੇਮ ਉਹਨਾਂ ਸਵਈਆਂ ਦੇ ਅਰਥ ਵੀ ਢੁੱਕਵੇਂ ਮੇਲ ਖਾਂਦੇ ਹਨ। ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਸਵਈਏ ਸ੍ਰੀ ਮੁਖ ਬਾਕੇ ਮਹੱਲਾ ਪੰਜਵਾਂ, ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ। ਹੇ ਆਦਿ ਪੁਰਖ, ਹੇ ਕਰਤਾਰ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਸਭ ਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ। ਤੂੰ ਸਭ ਥਾਈਂ ਭਰਪੂਰ ਹੈ, ਭਾਵ ਕੋਈ ਥਾਂ ਐਸਾ ਨਹੀਂ ਜਿੱਥੇ ਤੂੰ ਨਾ ਹੋਵੇਂ। ਤੂੰ ਸਭ ਸਰੀਰਾਂ ਵਿੱਚ ਮੌਜੂਦ ਹੈ, ਰਾਵ ਰੰਗ ਦੇ ਇਕਸਰ ਜਾਨਾ, ਸਭ ਘਟ ਘਟ ਕੇ ਅੰਤਰ ਜਾਮੀ, ਜੋ ਸ਼ਬਦ ਆਪਾਂ ਅਕਾਲ ਉਸਤਤ ਵਿੱਚ ਪੜ੍ਹੇ ਹਨ। ਵਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਹੇ ਸਭ ਦੇ ਮਾਲਕ ਅਕਾਲ ਪੁਰਖ, ਤੂੰ ਸਾਰੇ ਜਗਤ ਵਿੱਚ ਪਸਰਿਆ ਹੋਇਆ ਦਿਸ ਰਿਹਾ ਹੈ, ਕੌਣ ਜਾਣਦਾ ਹੈ ਕਿ ਤੂੰ ਕਿਹੋ ਜਿਹਾ ਹੈ। ਤੂੰ ਆਪ ਹੀ ਸਭ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ। ਜਿਵੇਂ ਆਪਾਂ ਇੱਥੇ ਸ਼ਬਦ ਪੜ੍ਹੇ ਹਨ ਕਿ ਉਹ ਪਰਮਾਤਮਾ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਉਸਦੀ ਜੋਤ ਹਰ ਥਾਂ ਦੇ ਉੱਤੇ ਪਸਰੀ ਹੋਈ ਹੈ। ਇਵੇਂ ਹੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਅਵਿਨਾਸੀ ਅਵਿਗਤ ਆਪੇ ਆਪ ਉਤਪਤ। ਹੇ ਆਦਿ ਪੁਰਖ, ਤੂੰ ਕਦੇ ਨਾਸ ਹੋਣ ਵਾਲਾ ਨਹੀਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ। ਜੋ ਆਪਾਂ ਸ਼ਬਦ ਪੜ੍ਹੇ ਨੇ, ਛੱਤਰ ਮਿੱਤਰ ਜਿੱਤ ਤਾਤ ਨਾ ਮਾਤਾ, ਭਾਵ ਉਸਦਾ ਕੋਈ ਮਾਤਾ ਪਿਤਾ ਨਹੀਂ, ਦੁਸ਼ਮਣ ਤੇ ਮਿੱਤਰ ਨਹੀਂ। ਇਵੇਂ ਹੀ ਸਤਿਗੁਰੂ ਅਰਜਨ ਦੇਵ ਜੀ ਫਰਮਾਨ ਕਰ ਰਹੇ ਨੇ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੂੰ ਗਿਆਨ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਔਰ ਤੇਰਾ ਕੋਈ ਮਾਤਾ ਪਿਤਾ ਨਹੀਂ, ਤੇਰੀ ਉਤਪੱਤੀ ਜਿਹੜੀ ਹੈ ਆਪੇ ਆਪ ਉਤਪੱਤ ਆਪਣੇ ਆਪ ਤੋਂ ਹੈ। एक है तू ही एक है, आना ही तुम भात। तू केवल इको ही एक है, तेरे वर्गा होर कोई नहीं है। हर अंत नाही पारावार, कौन है करे विचार। जगत पिता सब प्राण को आधार, हरि दा अंत ते हद बन्ना नहीं पाया जा सकता। कौन मनुख है जो उसके हद बन्ने नु लभण दी विचार कर सकता है, भाव नहीं मिल सकता। हरि सारे जगत का पिता है ते सारे जीवन का आसरा है। जन नानक भगत दर तुल ब्रह्म संसार, एक जी क्या बखाने। हाँ के बल 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 सद बलिहार। ते सतगुरु जी कहिंदे हरि दा भगत सेवक गुरु नानक हरि दे दर ते प्रवान होया ते हरि वर्गा ही है, भाव गुरु नानक विच ते परमात्मा विच कोई फर्क नहीं। जिवें भगत नामदेव जी लिखते, नामै नारायण नाही भेद। इवें बाणी कहिंदी गुर गोविंद गोविंद गुरु है नानक भेद ना पाई। गुरु नानक देव गोविंद रूप। गुरु नानक देव जी गुरु नानक देव जी गोविंद परमेश्वर का ही रूप हैं। जन नानक भगत दर तुल ब्रह्म संसार, एक जी क्या बखाने। एक जीव उस गुरु नानक महाराज जी दे की गुणा का कथन कर सकती है। हाँ के बल 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 सद बलिहार। पातशाह कहते मैं गुरु नानक तो सदके हाँ सदके हाँ सदा सदके हाँ। भाव के ये सारे सवैये जदों आपां पढ़ते हाँ, श्री गुरु अर्जन देव महाराज जी के उच्चारण किए, जिस विच उस अकाल पुरख परमेश्वर की उस्तत सतगुरां ने वर्णन की है। अगली कथा दे विच नाल दी नाल आपां अगले सवैये पढ़न का यत्न करांगे। सो इन्हां सवैयां दे विचारधारा जिहड़ी है अकाल उस्तत बाणी नाल उसे प्रकार ही बिल्कुल मेल खाती है। सो श्री गुरु ग्रंथ साहिब जी की पवित्र बाणी के अंदर एक नहीं अनेकां प्रमाण मिल जाते हैं। जिमें कि 827 अंग के उत्ते पावन शब्द दर्ज है। पातशाह कहिंदे नगर मैं आप बाहर हुन आपन, प्रभ मेरे को सगल बसेरा। आपे ही राया, कह कह ठाकुर कह कह चेरा। का दराओ का स्यो बल बंचा, जय जय पेखा तय तय नेरा। साध मूरत गुर भेत्यो नानक, मिल सागर बूंद नहीं अनहेरा। इवें 225 अंग ते शब्द दर्ज है। गुर कहया अवर नहीं दूजा, किस को देख करो अन पूजा। गुरु ने दस दिता कि कोई दूसरा है ही नहीं, ते होर किस दी पूजा करा। पातशाह जी 299 अंग ते फरमान करते ने, सूखम अस्थूल सगल भगवान, नानक गुरमुख ब्रह्म पछाण। सूखम रूप दे विच ते अस्थूल ये विस संसार तुम देख दे, ये हर का रूप है, हर रूप नदरी आया। जो दिसै सो तेरा रूप। सतगुरु कहिंदे हे भाई, गुरु दे द्वारा उस ब्रह्म दी पछाण कर। सूखम अस्थूल सारा जो भी पसारा है ये उस अकाल पुरख परमेश्वर दा ही है। इवें ही भगत रामानंद जी दा शब्द आउंदा है, पूजन चाली ब्रह्म ठाए, सो ब्रह्म बतायो गुरमन ही माहे। जहां जाइए ता जल पखान, तू पूर रहयो है सब समान। वेद पुराण सब देखे जोए, उहां तो जाइए जो इहां ना होए। भगत रामानंद जी भी फरमान करते ने कि वो ब्रह्म वो परमात्मा हर थान के उत्ते ही परिपूर्ण है। वेद पुराण सब पढ़ के देख लेने, पर परमेश्वर का सिमरन करन दे नाल अनुभव होया कि परमात्मा तो हर थान ते मौजूद है। इवें ही सतगुरां का पावन शब्द है 846 अंग ते, ब्रह्म दिसै ब्रह्म सुनिए, एक एक बखानिए। आत्म पसारा करनहारा, प्रभ बिना नहीं जानिए। परमात्मा तो बिना कुछ है ही नहीं। सो सतगुरु जी दी पावन बाणी दे विचों एक नहीं ਅਨੇਕਾਂ ਪ੍ਰਮਾਣ ਮਿਲ ਜਾਂਦੇ ਨੇ, ਪਰ ਸਾਡੇ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਹ ਪ੍ਰਮਾਤਮਾ ਦਿਖਦਾ ਕਿਉਂ ਨਹੀਂ, ਨਜ਼ਰ ਕਿਉਂ ਨਹੀਂ ਆਉਂਦਾ? ਤਾਂ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਨਜ਼ਰ ਆਉਂਦਾ ਹੈ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹੁਣ ਸਤਿਗੁਰ ਕੈ ਬਲਿਹਾਰਿਆ ਹੈ। ਉਹ ਅਦ੍ਰਿਸ਼ਟ ਅਗੋਚਰ ਪ੍ਰਮਾਤਮਾ ਜਿਹੜਾ ਹੈ ਗੁਰੂ ਦੇ ਸ਼ਬਦ ਦੁਆਰਾ ਪਕੜ ਵਿੱਚ ਆਉਂਦਾ ਹੈ, ਕਿਉਂਕਿ ਬਾਣੀ ਦਾ ਫਰਮਾਨ ਹੈ ਨਾਨਕ ਸੋ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾ ਤੇਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਉਸ ਪਰਮੇਸ਼ਰ ਦੇ ਪ੍ਰਮਾਤਮਾ ਦੇ ਦੀਦਾਰ ਪ੍ਰਾਪਤ ਹੁੰਦੇ ਨੇ, ਇਹਨਾਂ ਅੱਖਾਂ ਦੇ ਨਾਲ ਉਹ ਪਰਮਾਤਮਾ ਨਜ਼ਰ ਆਉਣ ਲੱਗ ਜਾਂਦਾ ਹੈ। ਲੇਕਿਨ ਕਦੋਂ? ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੱਸੇ ਉਪਦੇਸ਼ ਨੂੰ ਕਮਾਉਂਦਾ ਹੈ, ਪ੍ਰਭੂ ਦੀ ਬੰਦਗੀ ਕਰਦਾ ਹੈ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਤਾਂ ਗੁਰੂ ਕਿਰਪਾ ਕਰਕੇ ਉਸ ਅਕਾਲ ਪੁਰਖ ਦੇ ਦੀਦਾਰ ਕਰਵਾ ਦਿੰਦਾ ਹੈ। ਇਸ ਲਈ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਡਾਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮੁਦਰ ਸਥਿਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਸੋ ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਹਦਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਵੇ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਉਹਨੇ ਘਟ ਘਟ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਜਾਣ ਲਿਆ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿੰਨੇ ਜੀਵ ਜੰਤੂ ਨੇ ਸਾਰੇ ਦੇ ਸਾਰੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਇਸ ਕਰਕੇ ਸਾਨੂੰ ਸਿੱਖ ਹੁੰਦਿਆਂ ਹੋਇਆਂ, ਮਨੁੱਖ ਹੁੰਦਿਆਂ ਹੋਇਆਂ, ਗੁਰੂ ਉਪਦੇਸ਼ ਕਮਾਉਣਾ ਚਾਹੀਦਾ ਹੈ ਅਤੇ ਪਰਮੇਸ਼ਰ ਦਾ ਨਾਮ ਸਿਮਰਨਾ ਚਾਹੀਦਾ ਹੈ। ਸਿਮਰਨ ਦੇ ਨਾਲ ਗੁਰੂ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇਗੀ। ਸੋ ਐਸੇ ਅਕਾਲ ਪੁਰਖ ਦੇ ਦੀਦਾਰ ਫਿਰ ਹਰ ਥਾਂ ਤੋਂ ਹੀ ਉਸ ਵਿਆਪਕ ਪ੍ਰਭੂ ਨੂੰ ਜਾਣਿਆ ਪਹਿਚਾਣਿਆ ਦੇਖਿਆ ਜਾ ਸਕਦਾ ਹੈ। ਜਿਵੇਂ ਸਤਿਗੁਰਾਂ ਦਾ ਫਰਮਾਨ ਹੈ, ਜਿਉਂ ਸੂਰਜ ਕਿਰਨ ਰਵਿਆ ਸਭ ਠਾਈ, ਸਭ ਘਟ ਘਟ ਰਾਮ ਰਵੀਜੈ। ਜਿਵੇਂ ਸੂਰਜ ਦੀ ਕਿਰਨ ਸਾਰਿਆਂ ਥਾਵਾਂ ਦੇ ਉੱਤੇ ਹੈ, ਇਵੇਂ ਸਾਰਿਆਂ ਘਟਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮੌਜੂਦ ਹੈ। ਖੁਦੀ ਮਿੱਟੀ ਤਦ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਸਤਿਗੁਰੂ ਕਹਿੰਦੇ ਜਦੋਂ ਖੁਦੀ ਮਿਟ ਗਈ, ਭਾਵ ਅਸੀਂ ਆਪਣਾ ਸਵਾਰਥ ਛੱਡ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਤਨ ਮਨ ਧਨ ਜਿਹੜਾ ਸੀ ਕੰਪਲੀਟ ਸਰੈਂਡਰ ਗੁਰੂ ਨੂੰ ਅਰਪਣ ਕਰ ਦਿੱਤਾ, ਤੇ ਖੁਦੀ ਮਿਟ ਗਈ, ਸਾਰੇ ਸੁੱਖ ਪ੍ਰਾਪਤ ਹੋ ਗਏ, ਮਨ ਧਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਹ ਦ੍ਰਿਸ਼ਟੀ ਵਿੱਚ ਆ ਗਿਆ, ਨਜ਼ਰ ਆ ਗਿਆ ਉਸਤਤ ਕਰਨ ਹੈ ਯੋਗ, ਜਿਸ ਪਰਮਾਤਮਾ ਦੀ ਸਾਨੂੰ ਉਸਤਤ ਕਰਨੀ ਚਾਹੀਦੀ ਹੈ, ਜਿਸ ਦੀ ਵਡਿਆਈ ਕਰਨੀ ਚਾਹੀਦੀ ਹੈ, ਉਹ ਪਰਮਾਤਮਾ ਸਾਨੂੰ ਫਿਰ ਨਜ਼ਰ ਆਉਣ ਲੱਗ ਜਾਂਦਾ ਹੈ। ਸਹਿਸ ਘਟਾ ਮੈਂ ਏਕ ਆਕਾਸ਼, ਘੱਟ ਫੂਟੇ ਤੇ ਉਹੀ ਪ੍ਰਗਾਸ। ਜਿਵੇਂ ਕਿ 100 ਘੜਾ ਜਾਂ 1000 ਘੜਾ ਕਹਿ ਲਵੋ ਪਾਣੀ ਦਾ ਭਰ ਕੇ ਰੱਖਿਆ ਹੋਵੇ, ਚਾਨਣੀ ਰਾਤ ਹੋਵੇ, ਰਾਤ ਨੂੰ ਜਦੋਂ ਦੇਖਾਂਗੇ ਤਾਂ ਸਾਰੇ ਘੜਿਆਂ ਦੇ ਵਿੱਚ ਚੰਦਰਮਾ ਨਜ਼ਰ ਆਵੇਗਾ। ਲੇਕਿਨ ਚੰਦਰਮਾ ਆਕਾਸ਼ ਵਿੱਚ ਇੱਕ ਹੈ, ਹੁਣ ਵੱਖ ਵੱਖ ਆਕਾਰ ਬਣਾਉਣ ਕਰਕੇ ਘੜੇ ਪਾਣੀ ਦੇ ਭਰੇ ਹੋਏ ਨੇ, ਜਿਸ ਵੀ ਘੜੇ ਵਿੱਚ ਦੇਖਦੇ ਹਾਂ ਚੰਦਰਮਾ ਨਜ਼ਰ ਆਉਂਦਾ ਹੈ। ਇੱਕ ਚੰਦਰਮਾ ਜੇ 1000 ਘੜੇ ਭਰੇ ਹੋਏ ਨੇ ਤੇ ਹਜ਼ਾਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ, ਪਰ ਹੈ ਇੱਕ। ਤੇ ਸਤਿਗੁਰੂ ਕਹਿੰਦੇ ਘੱਟ ਫੂਟੇ ਤੇ ਉਹੀ ਪ੍ਰਗਾਸ, ਉਹ ਸਾਰੇ ਘੜੇ ਭੰਨ ਦਿੱਤੇ ਜਾਣ ਪਰ ਚੰਦਰਮਾ ਤਾਂ ਇੱਕ ਦਾ ਇੱਕ ਹੀ ਰਹੇਗਾ। ਇਵੇਂ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਇੱਕ ਹੈ ਤੇ ਸਾਰੇ ਜੀਵਾਂ ਦੇ ਵਿੱਚ ਉਹਦੀ ਜੋਤ ਇਸ ਤਰ੍ਹਾਂ ਪਸਰੀ ਹੋਈ ਹੈ। ਸੋ 500 458 ਅੰਗ ਦੇ ਉੱਤੇ ਸ਼ਬਦ ਦਰਜ ਹੈ, ਬ੍ਰਹਮ ਪਸਰਿਆ ਬ੍ਰਹਮ ਲੀਲਾ, ਗੋਵਿੰਦ ਗੋਨਿਤ ਜਨ ਕਰਿਆ, ਸਿਮਰ ਸਵਾਮੀ ਅੰਤਰ ਜਾਮੀ, ਹਰ ਏਕ ਨਾਨਕ ਰਵ ਰਹਿਆ। 782 ਉੱਪਰ ਸਤਿਗੁਰਾਂ ਦੀ ਪਾਵਨ ਤੁਕ ਹੈ, ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ, ਆਪ ਸਾਰਿਆਂ ਥਾਵਾਂ ਤੇ ਬ੍ਰਹਮ ਹੀ ਨਜ਼ਰ ਆਉਣ ਲੱਗ ਗਿਆ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਜਦੋਂ ਨਾ ਮੇਰਾ ਕੋਈ ਦੁਸ਼ਮਣ ਰਹਿਆ ਤੇ ਨਾ ਮੈਂ ਕਿਸੇ ਦਾ ਵੈਰੀ, ਭਾਵ ਸਮਦ੍ਰਿਸ਼ਟੀ ਬਣ ਗਈ। ਕਿਸੇ ਨੂੰ ਮਿੱਤਰ ਨਹੀਂ ਜਾਣਿਆ, ਕਿਸੇ ਨੂੰ ਦੁਸ਼ਮਣ ਨਹੀਂ। ਉਸ ਸਮੇਂ ਫਿਰ ਸਾਰਿਆਂ ਥਾਵਾਂ ਦੇ ਉੱਤੇ ਬ੍ਰਹਮ ਪਰਮਾਤਮਾ ਹੀ ਨਜ਼ਰ ਆਉਣ ਲੱਗ ਗਿਆ। ਸਤਿਗੁਰੂ ਜੀ 757 ਅੰਗ ਤੇ ਫਰਮਾਨ ਕਰਦੇ ਨੇ, ਸਭ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਵਸੈ ਸਭ ਥਾਏ। ਮੰਦਾ ਕਿਸ ਨੂੰ ਆਖੀਐ, ਸ਼ਬਦ ਵੇਖੋ ਲਿਵ ਲਾਏ। ਕਹਿੰਦੇ ਸਾਰੇ ਥਾਵਾਂ ਤੇ ਅੰਤਰਜਾਮੀ ਪਰਮਾਤਮਾ ਹੀ ਹੈ, ਸਾਰਿਆਂ ਜੀਵਾਂ ਦੇ ਵਿੱਚ ਉਹੀ ਵਸ ਰਿਹਾ ਹੈ। ਇਸ ਕਰਕੇ ਉਸ ਪਰਮਾਤਮਾ ਦਾ ਸਾਰੇ ਜੀਵ ਰੂਪ ਨੇ, ਤਾਂ ਸਾਨੂੰ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਸ਼ਬਦ ਦੇ ਦੁਆਰਾ ਜਦ ਤੁਸੀਂ ਲਿਵ ਲਾ ਕੇ ਦੇਖਾਂਗੇ ਤੇ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਵਿੱਚ ਪਰਮਾਤਮਾ ਹੀ ਨਜ਼ਰ ਆਵੇਗਾ। ਸੋ ਮੰਦਾ ਕਿਸੇ ਨੂੰ ਕਹਿਣ ਦੀ ਬਜਾਏ, ਪਾਤਸ਼ਾਹ ਜੀ ਦਾ ਫਰਮਾਨ ਆਪਾਂ ਅਕਸਰ ਬਾਣੀ ਵਿੱਚ ਪੜ੍ਹਦੇ ਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਤੇ ਸਤਿਗੁਰੂ ਜੀ ਫਰਮਾਨ ਕਰਦੇ, ਬੁਰਾ ਭਲਾ ਟਿੱਚਰ ਆਖਦਾ ਜਿੱਚਰ ਦੋਹ ਮਾਹੇ। ਬੁਰਾ ਤੇ ਭਲਾ ਉਹਨਾਂ ਚਿਰ ਅਸੀਂ ਆਖਦੇ ਹਾਂ ਜਿੰਨਾ ਚਿਰ ਸਾਡੀ ਦ੍ਰਿਸ਼ਟੀ ਜਿਹੜੀ ਹੈ ਮਾਇਆ ਦੇ ਵਿੱਚ ਹੈ, ਭਾਵ ਸਾਡੇ ਅੰਦਰ ਦਵੈਤ ਭਾਵਨਾ ਹੈ। ਗੁਰਮੁਖ ਏਕੋ ਬੁੱਝਿਆ, ਏਕ ਸਮਾਹੇ ਸਮਾਹੇ। ਤੇ ਜਦੋਂ ਗੁਰੂ ਦੇ ਦੁਆਰਾ ਗੁਰਮੁਖ ਬਣ ਕੇ ਇੱਕ ਪਰਮਾਤਮਾ ਨੂੰ ਬੁੱਝ ਲਿਆ, ਤਾਂ ਫਿਰ ਸਾਡੀ ਸੁਰਤ ਜਿਹੜੀ ਹੈ ਉਹ ਇੱਕ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਏਕ ਬ੍ਰਹਿਮੰਡ ਕੇ ਬਿਥਾਰ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਨੀ ਹੈ, ਘਟ ਘਟ ਅੰਤਰ ਔ ਸਰਬ ਨਿਰੰਤਰ ਹੈ, ਸੂਖਮ ਸਥੂਲ ਮੂਲ ਕੈਸੇ ਪਹਿਚਾਨੀ ਹੈ, ਨਿਰਗੁਣ ਅਦ੍ਰਿਸ਼ਟ ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਅਲਖ ਲਖਿਓ ਨਾ ਜਾਏ ਕੈਸੇ ਉਰਮ ਆਨੀ ਹੈ, ਸਤ ਰੂਪ ਸਤ ਨਾਮ ਸਤਿਗੁਰ ਗਿਆਨ ਧਿਆਨ, ਪੂਰਨ ਬ੍ਰਹਮ ਸਰਬਤਮ ਕੈਮਾਨੀ ਹੈ। ਸੋ ਇਸ ਪ੍ਰਕਾਰ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ ਹੈ, ਉਸ ਅਕਾਲ ਪੁਰਖ ਨੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਜਾਣਿਆ ਜਾ ਸਕਦਾ ਹੈ। ਸੋ ਇੱਕੋ ਇੱਕ ਚੇਤਨ ਸ਼ਕਤੀ ਹੀ ਅਨੇਕ ਰੂਪ ਰੰਗਾਂ ਵਿੱਚ ਪ੍ਰਕਾਸ਼ਮਾਨ ਹੈ, ਜੜ ਤਾਂ ਕੁਝ ਹੈ ਹੀ ਨਹੀਂ, ਇੱਕੋ ਇੱਕ ਚੇਤਨ ਦੇ ਕ੍ਰਿਸ਼ਮੇ ਹਨ, ਨਾ ਹੀ ਪ੍ਰਕਿਰਤੀ ਨਾ ਹੋਰ ਕੁਝ, ਇੱਕੋ ਇੱਕ ਚਮਤਕਾਰ ਹੈ। ਸਭ ਦੀ ਸਮਝ ਇਸ ਪਸਾਰੇ ਨੂੰ ਨਾਪਣ ਤੋਲਣ ਲਈ ਅਧੂਰੀ ਹੈ, ਕੇਵਲ ਵਾਹ 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 ਵਾਹਿਗੁਰੂ ਇਸ ਮਾਲ ਵਾਲੀ ਰਸ ਭਰੀ ਚੁੱਪ ਹੈ, ਇਹੋ ਬ੍ਰਹਮ ਦੀ ਨਿਰੰਤਰ ਤੇ ਅੰਤਮ ਸਥਿਤੀ ਹੈ। ਸੋ ਇਸ ਲਈ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰਬਾਣੀ ਵਿੱਚੋਂ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਹਨ। ਸੋ ਇਸ ਲਈ ਜਿੰਨਾ ਚਿਰ ਸਾਡੇ ਅੰਦਰ ਦਵੈਤ ਭਾਵ ਹੈ, ਉਹਨਾਂ ਸਮਾਂ ਉਸ ਪਰਮੇਸ਼ਰ ਦੇ ਦਰਸ਼ਨ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਹਨ ਕਿ ਇਹ ਦਿਸਦਾ ਤੇ ਅਣਦਿਸਦਾ ਪਸਾਰਾ ਉਸ ਅਕਾਲ ਪੁਰਖ ਪਰਮੇਸ਼ਰ ਜੀ ਦਾ ਹੀ ਰੂਪ ਹੈ। ਇਸੇ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾਨ ਕਰਦੇ ਨੇ, ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਉਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਇਹ ਭਾਈ ਪਰਮਾਤਮਾ ਨੂੰ ਲੱਭਣ ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈ? ਜਿਵੇਂ ਕਿ ਬਾਬਾ ਫਰੀਦ ਸਾਹਿਬ ਜੀ ਦਾ ਫਰਮਾਨ ਹੈ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਜੰਗਲ ਵਿੱਚ ਕੀ ਭਾਲ ਰਹੇ? ਪਰਮਾਤਮਾ ਤਾਂ ਤੇਰੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ। ਇਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਕਾਹੇ ਦੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਬਾਸ ਬਸ ਹੈ। ਜਿਵੇਂ ਫੁੱਲਾਂ ਦੇ ਵਿੱਚ ਵਾਸ਼ਨਾ ਸਮਾਈ ਹੋਈ ਹੈ ਪਰ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ, ਉਹਨੂੰ ਮਾਣਿਆ ਜਾ ਸਕਦਾ ਹੈ। ਅਨੁਭਵ ਕੀਤਾ ਜਾ ਸਕਦਾ ਹੈ। ਮੁੱਕਰ ਮਾਹੇ ਜੈਸੇ ਸ਼ਾਈ, ਜਿਵੇਂ ਸ਼ੀਸ਼ੇ ਦੇ ਅੰਦਰ ਮਨੁੱਖ ਦਾ ਅਕਸ਼ ਹੈ, ਜਦੋਂ ਸ਼ੀਸ਼ੇ ਦੇ ਸਨਮੁਖ ਆਵਾਂਗੇ ਤਾਂ ਆਪਣਾ ਮੁੱਖ ਜਿਹੜਾ ਹੈ ਸਰੀਰ ਆਪਣੇ ਆਪ ਨਜ਼ਰ ਆਵੇਗਾ। ਇਵੇਂ ਜਦੋਂ ਪਰਮੇਸ਼ਰ ਦੇ ਸਨਮੁਖ ਹੋਵਾਂਗੇ ਤਾਂ ਉਸ ਪਰਮੇਸ਼ਰ ਦੇ ਦਰਸ਼ਨ ਜ਼ਰੂਰ ਪ੍ਰਾਪਤ ਹੋਣਗੇ। ਸੋ ਸਤਿਗੁਰੂ ਜੀ ਕਹਿੰਦੇ ਮੁੱਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ, ਬਿਨਾਂ ਕਿਸੇ ਅੰਤਰ ਤੋਂ ਉਹ ਪਰਮਾਤਮਾ ਸਾਡੇ ਨਾਲ ਵੱਸ ਰਿਹਾ ਹੈ। ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚਿੰਨੈ, ਮਿਟੇ ਨਾ ਭਰਮ ਕੀ ਕਾਈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮਨ ਜੋਤ ਸਵਰੂਪ ਹੈ, ਪਰਮੇਸ਼ਰ ਦਾ ਸਰੂਪ ਹੈ। ਜਦੋਂ ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰਾਂਗੇ ਤਾਂ ਸਤਿਗੁਰੂ ਜੀ ਕਿਰਪਾ ਕਰਨਗੇ, ਕਿਉਂਕਿ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ। ਉਸ ਪਰਮੇਸ਼ਰ ਦਾ ਬਿਰਧ ਹੈ ਸੁਭਾਅ ਏ ਕਿ ਉਹ ਕਿਸੇ ਜੀਵ ਦੀ ਘਾਲਣਾ ਨੂੰ ਤਿਲ ਮਾਤਰ ਵੀ ਗਵਾਉਂਦਾ ਨਹੀਂ। ਜਿੰਨੀ ਕੁ ਅਸੀਂ ਮਿਹਨਤ ਕਰਾਂਗੇ, ਨਿਤਨੇਮ ਕਰਾਂਗੇ, ਸਿਮਰਨ ਕਰਾਂਗੇ, ਸੇਵਾ ਕਰਾਂਗੇ, ਉਸ ਮਾਲਕ ਦੀ ਬੰਦਗੀ ਕਰਾਂਗੇ, ਉਹਨੂੰ ਵਾਰ ਵਾਰ ਚੇਤੇ ਕਰਨ ਦਾ ਯਤਨ ਕਰਾਂਗੇ ਤਾਂ ਉਹ ਪਰਮਾਤਮਾ ਫਿਰ ਸਾਡੇ ਤੇ ਆਪ ਕਿਰਪਾ ਕਰੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੈ ਹੋਏ ਲੇਤ ਹੈ। ਏਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਐਸੇ ਅਕਾਲ ਪੁਰਖ ਪਰਮੇਸ਼ਰ ਨੂੰ ਅਸੀਂ ਇਹਨਾਂ ਗਿਆਨ ਕਰਮ ਇੰਦਰੀਆਂ ਦੁਆਰਾ ਨਹੀਂ ਜਾਣ ਸਕਦੇ, ਉਹ ਅਗੰਮ ਹੈ, ਭਾਵ ਗਿਆਨ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਹੈ, ਕਿਸੇ ਇੰਸਟਰੂਮੈਂਟ ਦੀ ਪਕੜ ਵਿੱਚ ਨਹੀਂ ਆਉਂਦਾ, ਉਹਨੂੰ ਕਿਸੇ ਲੈਬੋਰਟਰੀ ਦੇ ਅੰਦਰ ਟੈਸਟ ਨਹੀਂ ਕੀਤਾ ਜਾ ਸਕਦਾ, ਉਹਨੂੰ ਪਕੜਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੁਆਰਾ, ਸ਼ਬਦ ਵਿੱਚ ਲੀਨ ਹੋ ਕੇ, ਸ਼ਬਦ ਦਾ ਜਾਪ ਕਰਕੇ। ਇਸ ਲਈ ਸਤਿਗੁਰੂ ਜੀ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਵੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਬਾਰ ਬਾਰ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ, ਬਾਰ ਬਾਰ ਨਾਮ ਜਪਣਾ ਚਾਹੀਦਾ ਹੈ। ਨਾਮ ਜਿੰਨਾ ਵੀ ਜਪਿਆ ਜਾਵੇ ਉਨਾ ਹੀ ਥੋੜ੍ਹਾ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਵਿਣਤ ਦਹੋਰ ਜੇ ਮੰਗਣਾ, ਫਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇਸ ਤੋਂ ਅੱਗੇ ਸਤਿਗੁਰੂ ਕਿਰਪਾ ਕਰਨ ਅਗਲੀ ਵਿਚਾਰ ਆਪ ਸੰਗਤਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ। ਵਿਚਾਰਾਂ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਰਦਾਸ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।